ਵਾਹਿਗੁਰੂ ਜੀ ਬਿਲਾਵਲ ਮਹਲਾ ਪੰਜਵਾਂ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਕਿਸ ਰਸਨਾ ਕਾ ਮੋਲ ਕਿਸ ਨਾਹੀ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਸ ਨਾਹੀ ਕੁਲ ਸਮੂਹ ਉਧਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਆਨੰਦ ਸੇਤੀ ਵੇਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਹਿਥ ਪਾਏ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂਕੇ ਨਾਨਕ ਮਨ ਲਾਗਾ ਹੈ ਤਾਹੀ ਚਰਨ ਪ੍ਰਭੂ ਕੇ ਬੋਹਿਥ ਪਾਏ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂਕੀ ਨਾਨਕ ਮਨ ਲਾਗਾ ਹੈ ਤਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਇਸ ਦੋ ਪਦਿਆਂ ਵਾਲੇ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮੁੱਖ ਤੌਰ ਤੇ ਦੋ ਵਿਸ਼ਿਆਂ ਨੂੰ ਲਿਆ। ਸਾਰਿਆਂ ਤੋਂ ਪਹਿਲਾ ਵਿਸ਼ਾ ਇਹ ਹੈ ਕਿ ਗੁਰਮੁਖਾ ਪਰਮਾਤਮਾ ਕਿਸੇ ਵਿਸ਼ੇਸ਼ ਤੌਰ ਪਰ ਨਹੀਂ, ਅਸੀਂ ਆਮ ਕਰਕੇ ਪਰਮਾਤਮਾ ਨੂੰ ਵੱਖ ਵੱਖ ਥਾਵਾਂ ਤੇ ਕਲਪਿਤ ਕਰਦੇ ਹਾਂ, ਕਲਪਿਤ ਕੀਤਾ ਹੋਇਆ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਥਾਂ ਥਾਂ ਤੇ ਉਹਨਾਂ ਭਰਮਾਂ ਤੇ ਵਹਿਮਾਂ ਦਾ ਖੰਡਨ ਕਰਕੇ ਸਾਨੂੰ ਸੁਚੇਤ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਆਪ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਵਿਚਾਰਧਾਰਾ ਵਿੱਚ ਪਰਪੱਕ ਨਹੀਂ। ਦੂਸਰੇ ਪਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸੰਤਾਂ ਦੇ ਚਿੰਨ੍ਹ ਦੱਸੇ ਨੇ ਤੇ ਸੰਤ ਕਿਸੇ ਲਿਬਾਸ ਦਾ ਨਾਂ ਨਹੀਂ, ਸੰਤ ਕਿਸੇ ਪਰਾਵੇ ਦਾ ਨਾਮ ਨਹੀਂ, ਸੰਤ ਕਿਸੇ ਵਿਸ਼ੇਸ਼ ਕੌਮ ਵਿੱਚ ਨਹੀਂ। ਸੰਤ ਉਹ ਹੈ ਜਿਹਦਾ ਮਨ ਪਰਮਾਤਮਾ ਨਾਲ ਜੁੜ ਗਿਆ ਔਰ ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ, ਉਹਨਾਂ ਦੇ ਸੰਪਰਕ ਵਿੱਚ ਜਿੰਨੇ ਵੀ ਆਏ ਉਹਨਾਂ ਸਾਰਿਆਂ ਦੀ ਕਲਿਆਣ ਹੋ ਗਈ। ਔਰ ਉਹ ਮਨੁੱਖ ਜਿਹੜੇ ਪਰਮਾਤਮਾ ਦੇ ਉਪਦੇਸ਼ ਨਾਲ ਜੁੜੇ ਨੇ, ਪਰਮਾਤਮਾ ਦੇ ਸਿਧਾਂਤ ਨਾਲ ਜੁੜੇ ਨੇ, ਉਹ ਸੰਤ ਹਨ। ਇਹ ਸਮੁੱਚੇ ਸ਼ਬਦ ਦੇ ਗੁਰਮੁਖੋ ਸੂਖਮ ਅਰਥ ਨੇ, ਵਿਚਾਰ ਨੇ। ਅੱਗੇ ਜਿਵੇਂ ਆਰੰਭ ਵਿੱਚ ਗੁਰਦੇਵ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਬਿਲਾਵਲ ਮਹਲਾ ਪੰਜਵਾਂ ਮਨ ਤਨ ਅੰਤਰ ਪ੍ਰਭ ਆਹੀ।
ਸੋ ਗੁਰਮੁਖੋ, ਜਿਹੜਾ ਸਾਡਾ ਸਰੀਰ ਹੈ ਇਹਦੇ ਤਿੰਨ ਹਿੱਸੇ ਵਿਦਵਾਨਾਂ ਨੇ ਕੀਤੇ ਨੇ ਤਿੰਨ। ਅਸੀਂ ਵੱਖ ਵੱਖ ਰੂਪਾਂ ਵਿੱਚ ਇਹਦੀ ਵੱਖ ਵੱਖ ਢੰਗਾਂ ਨਾਲ ਵਿਆਖਿਆ ਕਰਦੇ ਹਾਂ। ਜਿਵੇਂ ਇਹ ਵੀ ਆਉਂਦਾ ਵੀ ਅੱਠਾਂ ਧਾਤਾਂ ਦਾ ਸਰੀਰ ਬਣਿਆ, ਪੰਜਾਂ ਤੱਤਾਂ ਦਾ ਬਣਿਆ, ਔਰ ਗੁਰਬਾਣੀ ਚ ਬਕਾਇਦਾ ਲਿਖਿਆ ਵੀ ਅੱਠ ਧਾਤਾਂ ਦਾ ਬਣਿਆ। ਪੰਜਾਂ ਤੱਤਾਂ ਦਾ ਬਣਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਕੁਛੇਵਾਂ ਕਰਕੇ ਵਿਖਾਇਆ। ਇਸੇ ਪ੍ਰਕਾਰ ਗੁਰੂ ਪਿਆਰਿਓ ਜਿਹੜੀ ਸਾਡੀ ਦੇਹ ਹੈ ਇਹਦੇ ਉਹਨਾਂ ਗੁਰਮੁਖ ਪਿਆਰੇ ਵਿਦਵਾਨਾਂ ਨੇ ਤਿੰਨ ਭਾਗ ਕੀਤੇ ਨੇ, ਤਿੰਨ। ਇੱਕ ਦਾ ਨਾਮ ਹੈ ਕਾਰਨ ਦੇ, ਦੂਜੇ ਦਾ ਨਾਮ ਹੈ ਸੂਖਮ ਦੇ, ਤੇ ਤੀਜੇ ਦਾ ਨਾਮ ਹੈ ਸਥੂਲ ਦੇ। ਹੁਣ ਇਹ ਗੱਲਾਂ ਬਰੀਕੀ ਦੀਆਂ ਹੋਣ ਕਰਕੇ ਆਪਣੇ ਆਮ ਮਨੁੱਖਾਂ ਦੀ ਸਮਝ ਚ ਪੈਂਦੀਆਂ ਨਹੀਂ। ਉਹਨਾਂ ਵਿਦਵਾਨ ਪੁਰਸ਼ਾਂ ਨੇ ਸਾਨੂੰ ਸਮਝਾਉਣ ਵਾਸਤੇ ਰੋਜ਼ਮਰ੍ਹਾ ਦੇ ਜੀਵਨ ਵਿੱਚੋਂ ਇੱਕ ਦ੍ਰਿਸ਼ਟਾਂਤ ਦਿੱਤਾ। ਉਹ ਕਹਿੰਦੇ ਗੁਰਮੁਖਾ ਤੂੰ ਬਦਾਮ ਤਾਂ ਵੇਖੇ ਨੇ ਨਾ? ਹਾਂ। ਕਹਿੰਦੇ ਬਦਾਮ ਦੇ ਵਿੱਚ ਬਦਾਮ ਰੋਗਨ ਹੈ ਔਰ ਉਸ ਬਦਾਮ ਰੋਗ ਦੀ ਪ੍ਰੋਟੈਕਸ਼ਨ ਵਾਸਤੇ ਉਹਦੇ ਤੇ ਪ੍ਰਮਾਤਮਾ ਨੇ ਛਿਲਕੇ ਚਾੜੇ ਹੋਏ ਨੇ ਤਾਂ ਕਿ ਬਦਾਮ ਦੀ ਗਰੀ ਸੇਫ ਰਹਿ। ਆਪਾਂ ਪਹਿਲਾਂ ਬਦਾਮ ਦੀ ਮੋਟੀ ਜਿਹੜੀ ਛਿੱਲ ਹੈ ਉਹਨੂੰ ਭੰਨਦੇ ਆ, ਜਿਹੜੇ ਬਦਾਮ ਖਾਂਦੇ ਨੇ ਉਹ ਲੋਕ ਉਹਨੂੰ ਪਾਣੀ ਵਿੱਚ ਸ਼ਾਮ ਨੂੰ ਭਿਉਂਦੇ ਨੇ ਤੇ ਸਵੇਰੇ ਉਹਦੀ ਬਰੀਕ ਜਿਹੀ ਛਿੱਲ ਲਾਹ ਕਰਕੇ ਤੇ ਮੁੜ ਕੇ ਉਹ ਗਿਰੀਆਂ ਖਾਂਦੇ ਹਨ, ਕਿਉਂਕਿ ਉਹਦੀ ਬਰੀਕ ਛਿੱਲ ਉਹਨੂੰ ਕਹਿੰਦੇ ਨੇ ਗਰਮ ਹੈ ਵੈਰਗੀ ਦੇ ਨਿਯਮਾਂ ਮੁਤਾਬਕ। ਭਾਵੇਂ ਉਹ ਬਾਹਰਲੀ ਛਿੱਲ ਕਿਸੇ ਕੰਮ ਨਹੀਂ, ਜਿਹੜੀ ਉਹ ਬਰੀਕ ਛਿੱਲ ਹੈ ਉਹ ਕਿਸੇ ਵੀ ਕੰਮ ਨਹੀਂ, ਪਰ ਜਿੰਨਾ ਚਿਰ ਉਹ ਦੋਵੇਂ ਬਰੂਨੀ ਛਿੱਲਾਂ ਨਾ ਹੋਣ ਉਨਾ ਚਿਰ ਗਰੀ ਸੁਰੱਖਿਆ ਕਿਵੇਂ ਰਹੇਗੀ? ਬਦਾਮ ਰੋਗਨ ਅੰਦਰਲੀ ਗਰੀ ਵਿੱਚ ਹੈ, ਬਾਹਰਲੀ ਛਿੱਲ ਵਿੱਚ ਨਹੀਂ। ਇਸੇ ਪ੍ਰਕਾਰ ਗੁਰਮੁਖ ਜਿਹੜਾ ਪ੍ਰਮਾਤਮਾ ਨਾ ਉਹ ਸਾਡੀ ਆਤਮਾ ਦਾ ਇੱਕ ਅੰਗ, ਜੇ ਅਸੀਂ ਉਹ ਕਹਿ ਸਕਦੇ ਕਿ ਸਾਡੀ ਆਤਮਾ ਪ੍ਰਮਾਤਮਾ ਦਾ ਇੱਕ ਅੰਗ ਹੈ ਔਰ ਉਹਦੀ ਸੁਰੱਖਿਆ ਵਾਸਤੇ, ਉਹਦੀ ਟਿਕਾ ਵਾਸਤੇ, ਉਹਦੀ ਪ੍ਰੋਟੈਕਸ਼ਨ ਵਾਸਤੇ ਉਸ ਆਤਮਾ ਦੇ ਉੱਪਰ ਪ੍ਰਮਾਤਮਾ ਨੇ ਵੱਖ ਵੱਖ ਖੋਲ ਚਾੜੇ ਹਨ। ਜਿਹੜੀ ਸਾਡੀ ਸਥੂਲ ਦੇਹ ਹੈ ਇਹਦੀ ਕੋਈ ਬਹੁਤੀ ਅਹਿਮੀਅਤ ਨਹੀਂ ਔਰ ਇਸੇ ਕਰਕੇ ਤਮਾਮ ਧਰਮ ਗ੍ਰੰਥਾਂ ਨੇ ਕਿਹਾ ਕਿ ਗੁਰਮੁਖਾ ਇਸ ਮਿੱਟੀ ਨਾਲ ਬਹੁਤਾ ਮੋਹ ਨਾ ਕਰ, ਦੇ ਅਧਿਆਸ ਤਿਆਗ, ਪਰ ਜੇ ਦੇਹ ਨਾ ਹੋਵੇ ਅੰਦਰ ਦੀ ਦੇਹ ਕਿਵੇਂ ਰਹੇਗੀ? ਔਰ ਉਸ ਅੰਦਰ ਦੀ ਦੇਹ ਦੀ ਸੁਰੱਖਿਆ ਵਾਸਤੇ, ਉਹਦੀ ਟਿਕਾ ਵਾਸਤੇ ਇਹ ਪ੍ਰਮਾਤਮਾ ਨੇ ਸੂਖਮ ਤੇ ਸਥੂਲ ਜਿਹੜੀਆਂ ਦੇਹਾਂ ਨੇ ਇਹ ਕਾਇਮ ਕੀਤੀਆਂ ਹਨ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਉਹ ਪ੍ਰਮਾਤਮਾ ਸਾਰੇ ਅੰਗਾਂ ਵਿੱਚ ਹੈ। ਹੁਣ ਜਿਵੇਂ ਮੈਂ ਹੁਣੇ ਬੇਨਤੀ ਕੀਤੀ ਕਿ ਕੋਈ ਸਥੂਲ ਸੇ ਹੈ ਇਹਦੀ ਅਹਿਮੀਅਤ ਨੇ, ਗੁਰਮੁਖੋ ਜੀ ਇਹਦੀ ਅਹਿਮੀਅਤ ਨਾ ਹੋਵੇ ਕਿਉਂਕਿ ਜਵਾਨ ਸਥੂਲ ਦੇਹ ਦਾ ਅੰਗ ਹੈ, ਇਹ ਰਸਤਾ ਸਥੂਲ ਦੇਹ ਦਾ ਹਿੱਸਾ ਨੇ। ਇਹ ਵੱਖਰੀ ਗੱਲ ਹੈ ਕਿ ਜਵਾਨ ਦੇ ਵਿੱਚ ਰਸਾਂ ਨੂੰ ਚੱਖਣ ਵਾਲੀ ਸਤਿਆ ਹੋਰ ਹੈ, ਅੱਖਾਂ ਵਿੱਚ ਵੇਖਣ ਵਾਲੀ ਸਤਿਆ ਹੋਰ ਹੈ, ਪਰ ਆਖਿਰਕਾਰ ਵੇਖਣ ਦਾ ਵਸੀਲਾ ਤਾਂ ਸਾਡੀਆਂ ਅੱਖਾਂ ਦੇ ਡੇਲੇ ਨੇ ਨਾ। ਤੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ ਨਾ ਤਾਂ ਪ੍ਰਮਾਤਮਾ ਪੱਛਮ ਵਿੱਚ ਵਧਾ ਹੈ, ਨਾ ਉਹਦਾ ਦੱਖਣ ਵਿੱਚ ਨਿਵਾਸਾ ਹੈ, ਨਾ ਉਹ ਕਿਸੇ ਪਤਾਲ ਚ ਰਹਿੰਦਾ ਤੇ ਨਾ ਉਹਦਾ ਆਕਾਸ਼ ਵਿੱਚ ਨਿਵਾਸ ਹੈ। ਇਹ ਮੈਂ ਬੇਨਤੀ ਤਾਂ ਕੀਤੀ ਹੈ ਕਿ ਗੁਰਮਤ ਦੇ ਪ੍ਰਚਾਰ ਤੋਂ ਪਹਿਲਾਂ ਉਸ ਮੌਕੇ ਦੇ ਧਾਰਮਿਕ ਆਗੂਆਂ ਨੇ ਆਪਣੇ ਅਨੁਭਵ ਦੇ ਮੁਤਾਬਕ ਪ੍ਰਮਾਤਮਾ ਨੂੰ ਵੱਖ ਵੱਖ ਰੂਪਾਂ ਵਿੱਚ ਕਲਪਿਤ ਕੀਤਾ। ਮੁਸਲਮਾਨ ਮਤ ਵਾਲੇ ਆਪਾਂ ਤਾਂ ਇੱਕ ਆਕਾਸ਼ ਕਹਿੰਦੇ ਹਾਂ ਨਾ, وہ کہندے کہ سات آکاش نے اور اپرلے آکاش دے وچ پرماتما دی ریزیڈنسی ہے. اور اسی طرح ہندو مت وچ آ دھرتی ایک ہے. وہ کہندے کہ جڑی تیسرے نمبر تے دھرتی آؤندی پرماتما اتے رہندا ہے. مسلمان کدے بھی چڑھ دے نوں منہ نہیں نواؤن گے, سر نہیں نواؤن گے. یہ ساڈا کملا بھائی چارا ہے. انہاں نوں متھا ٹیکن والی تھان چاہیے کہ جتے بھی کسی آ کے اتنے ٹکر جا ماری. اسی ڈیوٹی دینے دربار صاحب اور وشیش کر کے جدو مسلمان پراؤں دے ادو بہت دھیان ویکھیدا بھی ویکھدے ہیں کی کرتے ہیں. میں نوں گرمکھ ہوئے 21 سال ہو گئے نے اتنے کتھا کردیا. میں اپنی ساری زندگی وچ اتھے ایک مسلمان نوں متھا ٹیکدا ویکھیا ہے تے میں بڑا حیران ہویا. وہ متھا ٹیکن دا بھاو سی پیو نے اتوں پیسے دی مٹھ بھری, انہیں جیب چ پیسے چکنے سی, پھڑ بھی لیا, انہوں قابو بھی کر لیا. انہیں اتھے گرو نانک پاتشاہ جاں گرو رام داس نوں متھا نہیں ٹیکیا. وہ کیول تے کیول پیسے چکن واسطے انہیں سر نوایا. تے میں خود بڑا حیران بھی ڈیوٹی سی قدرتی طور سے مسلمان ہو کے متھا ٹیکتا گل بنتی نہیں. یہ لوگ تو بڑے پکے نے, بزرگ سی 60 سال تو اوپر. انہیں پیسے دی مٹھ بھری تھی, اسی انہوں گٹوں جا قابو کر لیا. مسلمان کدے بھی لیندے تو بنا اور کسی پاسے وال متھا نہیں ٹیکے گا. یہ ساڈا بھائی چارہ ہے. جے کدے قبراں دا محکمہ تے اتھے اسی آگو, جے وڑپاگ سنگھ دا میلہ تے اسی اتھے چودھری, جے کدے ویشنو دیوی دے ٹرک بھر کے جانے تے اسی ٹی وی تے فوٹو لوڑ دی اسی اگے. گرمت نہیں, گرو کے سکھ دا سر لے تو سکتا ہے, پر گرمکھو گرو پرمیشر تو بنا کسی دے اگے چکے گا نہیں. اگر آپ سکھ ہاں تو کسے منکھ نے انہوں پشم دے وچ من لیا, کسے نے دکھن وچ کلپت کر لیا, کسے نے ستویں آکاش وچ اودی ہوند نوں منیا. کوئی کہندے نے کہ پرماتما تیسرے پتال وچ تھلے رہندا ہے. گرو گرنتھ سچے پاتشاہ نوں بینتی کیتی, پاتشاہ تسی ساڈے اشت ساڈے رہبر, سانو تہاڈے تے یقین, اسی کسی ہور دی گل نوں مردے نہیں. وہ کہندے نے گرمکھا دکھن دیس ہری کا واسا پچھم الو مقاما. یہ دوجے لوگ کہندے نے میرے لیے کی حکم ہے. پاتشاہ کہندے نے دل میں کھوج, دل دل کھوجو, یہی ٹھور مقاما. کھولیا باہر کرایا لا کے نہ جا, پرماتما تیرے اندر ہے. کو پریمی چلے حضور صاحب تے مینو کہن لگے کل گیانی جی تہانوں بھی لے چلیے, تسی کدے گئے؟ میں کہا بھی میں 3 بار گیا اتے, پر ہوں میرا کتے جان نوں چت نہیں چاہتا. کیوں؟ میں اس بھن بینتی کی تھی, بھن جی گرو کی بانج لکھا ڈٹھے سب تھاو نہیں تد جہا, بدو پرکھ بداتے تا تو سویا. یہ وہ جگہ ہے جی دے بارے گردیو کہندے بھی بڑے تھا ویکھے نے دے برابر نے. تے گرمکھو جی اپنی امرتسر تسلی نہیں ہوئی تے تسلی کتے نہیں جونی. انہوں کتے غلط ارتھ نہ کر لینا کہ میں حضور صاحب جان دا کھنڈن کر گیا, بالکل نہیں. دراصل آپ حضور صاحب دے ارتھاں نوں سمجھیا نہیں. صاحب دا ارتھ ہے پرماتما, حضور دا ارتھ ہے حضوری. جدو منک پرماتما دی حضوری وچ آوے تے اودی حضور صاحب دی یاترا ہے. تے آپا جے حضور صاحب جا کے بدلے نہیں تے ساڈی یاترا کسے کم نہیں. کو 25-30 سال پہلا ਗੰਗਾ ਨਗਰ ਤੋਂ ਪ੍ਰੇਮੀ ਗਏ ਉਹਨਾਂ ਦੇ ਨਾਲ ਮੈਂ ਗਿਆ 45 ਬੰਦੇ ਸੀ ਇੱਕ ਬੰਦੇ ਨੇ ਸ਼ਰਾਬ ਦੀ ਵੱਡੀ ਟੂਹ ਭਰ ਕੇ ਉੱਥੋਂ ਗੰਗਾ ਨਗਰ ਤੋਂ ਰੱਖ ਲਈ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਗਿਆ ਉਹ ਮੇਰੀ ਆਪਣੀ ਅੱਡ ਬੀਤੀ ਅੱਖੀਂ ਦੇਖੀ ਕੱਟਣਾ ਉਹਨੂੰ ਬੜੀ ਪ੍ਰੇਰਨਾ ਦਿੱਤੀ ਵੀ ਮਿੱਤਰਾ ਨਾ ਪਾਪ ਕਰ ਉਹ ਕਹਿੰਦਾ ਬਾਬਾ ਜੀ ਬਸ ਜਦੋਂ ਉੱਥੇ ਪਹੁੰਚ ਕੇ ਤੇ ਮੈਂ ਸਾਰੀ ਮੁਕਾ ਦੇਣੀ ਤੇ ਮੁੜ ਕੇ ਉੱਥੇ ਨਹੀਂ ਪੀਣਾ ਦੱਸੋ ਉਹਨੂੰ ਯਾਤਰਾ ਆਖੋਗੇ ਕੀ ਆਖੋਗੇ ਉਹਨੂੰ ਗਿਆ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਤੇ ਸ਼ਰਾਬ ਦੀ ਟੂਹ ਭਰ ਕੇ ਉਹਨੇ ਅੰਦਰ ਰੱਖ ਲਈ ਇਹ ਵੱਖਰੀ ਗੱਲ ਹੈ ਵੀ ਸਰਕਾਰੀ ਮੁਲਾਜ਼ਮਾਂ ਨੇ ਭੈ ਕੀਤਾ ਵੀ ਧਾਰਮਿਕ ਪ੍ਰਤੀਤ ਹੁੰਦੇ ਪਰ ਉਹ ਕੀ ਜਾਣ ਵੀ ਇਹ ਧਾਰਮਿਕ ਨਹੀਂ ਮੁਲਾਜ਼ਮਾਂ ਨੇ ਭੈ ਰੱਖਿਆ ਪਰ ਜਿਹੜੇ ਯਾਤਰਾ ਤੇ ਚੱਲੇ ਉਹਨਾਂ ਦੇ ਅੰਦਰ ਭੈ ਨਹੀਂ ਕਾਹਦੀ ਯਾਤਰਾ ਹੈ ਕਿਸੇ ਕੰਮ ਨਹੀਂ ਮੇਰੀ ਆਪਣੀ ਸਮਝ ਦੇ ਮੁਤਾਬਕ ਗੁਰਮੁਖੋ ਹਜ਼ੂਰ ਸਾਹਿਬ ਦੀ ਯਾਤਰਾ ਇਹ ਹੈ ਅਸੀਂ ਪਰਮਾਤਮਾ ਦੀ ਹਜ਼ੂਰੀ ਵਿੱਚ ਰਹੀਏ ਵੀ ਪਰਮਾਤਮਾ ਹਾਜ਼ਰ ਨਾਜ਼ਰ ਹੈ ਅਗਰ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਾਂਗੇ ਸਾਡੀ ਬਿਰਤੀ ਕਦੇ ਵੀ ਗਲਤ ਨਹੀਂ ਹੋਏਗੀ ਕਿਸੇ ਬੱਚੀ ਨੂੰ ਵੇਖ ਕੇ ਸਾਡਾ ਮਨ ਮੈਲਾ ਨਹੀਂ ਹੋਏਗਾ ਕਿਸੇ ਦੇ ਪੈਸੇ ਨੂੰ ਵੇਖ ਕਰਕੇ ਸਾਡਾ ਮਨ ਲੱਭ ਵਿੱਚ ਨਹੀਂ ਆਵੇਗਾ ਕਿਉਂਕਿ ਸਾਨੂੰ ਯਕੀਨ ਹੈ ਕਿ ਪਰਮਾਤਮਾ ਇੱਥੇ ਹੈ ਸਾਡੇ ਹਿੰਦੁਸਤਾਨ ਦੇ ਵਿਦਵਾਨ ਸਵਾਮੀ ਵਿਵੇਕਾਨੰਦ ਇਹਨਾਂ ਨੇ ਜਿਨ੍ਹਾਂ ਮਹਾਂਪੁਰਸ਼ਾਂ ਕੋਲ ਵਿਦਿਆ ਪ੍ਰਾਪਤ ਕੀਤੀ ਹੈ ਨਾ ਉਹ ਰੋਜ਼ਾਨਾ ਅਧਿਆਤਮਕ ਸੰਥਿਆ ਦੇਣ ਤੋਂ ਬਾਅਦ ਕਹਿੰਦੇ ਸਨ ਪੁੱਤਰ ਪਰਮਾਤਮਾ ਅਰਥਾਂ ਦੇ ਉੱਪਰ ਹੈ ਜਿਵੇਂ ਆਪਾਂ ਸਮਾਪਤੀ ਸਮੇਂ ਫਤਿਹ ਬੁਲਾਉਂਦੇ ਹਾਂ ਜਿਹੜਾ ਰਜਨੀਸ਼ ਹੈ ਜਦੋਂ ਵੀ ਆਪਣਾ ਲੈਕਚਰ ਦਿੰਦਾ ਤੇ ਉਹ ਕਹਿੰਦਾ ਅੱਜ ਇਤਨਾ ਹੀ ਇਹ ਹਰ ਇੱਕ ਦਾ ਬੋਲਣ ਦਾ ਢੰਗ ਤਰੀਕਾ ਹੁੰਦਾ ਉਹ ਸਵਾਮੀ ਵਿਵੇਕਾਨੰਦ ਦੇ ਗੁਰਦੇਵ ਜਦੋਂ ਵੀ ਆਪਣੇ ਵਖਿਆਨ ਨੂੰ ਬੰਦ ਕਰਦੇ ਸਨ ਉਦੋਂ ਕਹਿੰਦੇ ਸਨ ਪੁੱਤਰ ਪਰਮਾਤਮਾ ਅਰਥਾਂ ਦੇ ਉੱਪਰ ਚੱਲਦਾ ਰਿਹਾ ਮਹਾਂਪੁਰਸ਼ਾਂ ਨੇ ਵੇਖਿਆ ਵੀ ਹੁਣ ਜਾਪਦਾ ਵੀ ਸਰੀਰ ਨੇ ਸਾਥ ਨਹੀਂ ਦੇਣਾ ਅਸੀਂ ਪਰਖ ਕਰੀਏ ਵੀ ਸਾਡੇ ਸ਼ਿਸ਼ਾਂ ਚੋਂ ਸਾਡੀ ਗੱਲ ਤੇ ਕਿੰਨੇ ਪਹਿਰਾ ਦਿੱਤਾ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਜੁਗਤੀ ਵਰਤੀ ਉਹਨਾਂ ਨੇ ਅਚੇਚੇ ਤੌਰ ਤੇ ਕੁਝ ਕਬੂਤਰ ਮੰਗਾਏ ਕਬੂਤਰ ਆਪਣੇ ਸਾਰੇ ਚੇਲਿਆਂ ਨੂੰ ਕਹਿਣ ਲੱਗੇ ਪੁੱਤਰ ਮੈਨੂੰ ਸ਼ੱਕ ਪੈਂਦਾ ਕਿ ਮੈਨੂੰ ਲਕਵਾ ਹੋ ਜਾਣਾ ਲਕਵਾ ਲਕਵੇ ਦੇ ਰੋਕ ਵਾਸਤੇ ਵੈਦਕੀ ਵਾਲੇ ਲੋਕ ਕਬੂਤਰਾਂ ਦੀ ਵਰਤੋਂ ਕਰਦੇ ਨੇ ਉਹਨਾਂ ਦਾ ਖਿਆਲ ਹੈ ਹਿਕਮਤ ਦਾ ਕੋਈ ਨਜ਼ਰੀਆ ਆਵੇਗਾ ਉਹ ਕਹਿੰਦਾ ਪੁੱਤਰ ਤੁਸੀਂ ਇਉਂ ਕਰੋ ਵੀ ਕਿਤੇ ਸੱਜੇ ਖੱਬੇ ਜਾ ਕੇ ਕਬੂਤਰ ਮਾਰ ਕੇ ਲਓ ਪਰ ਇੱਕ ਗੱਲ ਦਾ ਖਿਆਲ ਰੱਖਣਾ ਜਿੱਥੇ ਕੋਈ ਵੇਖਦਾ ਨਾ ਹੋਵੇ ਚੇਲੇ ਚਲੇ ਗਏ ਕਿਸੇ ਨੇ ਪੰਜ ਕਰਮਾਂ ਤੇ ਜਾ ਕਬੂਤਰ ਮਾਰ ਦਿੱਤਾ ਕਿਸੇ ਨੇ ਦੋ ਤੇ ਮਾਰ ਦਿੱਤਾ ਅੱਗੇ ਪਿੰਡਾਂ ਦੇ ਵਿੱਚ ਆਮ ਰਿਵਾਜ ਹੁੰਦਾ ਸੀ ਸਾਡੀਆਂ ਬੀਬੀਆਂ ਭੈਣਾਂ ਵਾਰ ਵਾਰ ਟੋਆ ਪੁੱਟ ਕੇ ਉੱਥੋਂ ਲਾਲ ਮਿੱਟੀ ਪੁੱਟ ਕੇ ਕਰ ਲਿਆਉਂਦੀਆਂ ਸਨ ਤੇ ਪੋਚਾ ਫਿਰਦੀਆਂ ਸਨ ਟੋਏ ਵੱਡੇ ਵੱਡੇ ਹੋ ਜਾਂਦੇ ਹੋ ਵਿਵੇਕਾਨੰਦ ਉਸ ਕਬੂਤਰ ਨੂੰ ਪਕੜ ਕਰਕੇ ਉਸ ਮਿੱਟੀ ਦੇ ਟੋਏ ਵਿੱਚ ਲੈ ਗਏ ਵੀ ਇੱਥੇ ਕੋਈ ਨਹੀਂ ਵੇਖਦਾ ਸੱਜੇ ਖੱਬੇ ਵੇਖਿਆ ਕੋਈ ਮਨੁੱਖ ਨਹੀਂ ਕੋਈ ਪੈਰ ਨਹੀਂ ਕੋਈ ਵੀਰ ਨਹੀਂ ਕੋਈ ਹੋਰ ਨਹੀਂ ਜਦੋਂ ਉਹ ਬੈਠ ਕੇ ਕਬੂਤਰ ਨੂੰ ਮਾਰਨ ਲੱਗੇ ਨਾ ਉਹਨਾਂ ਨੂੰ ਆਪਣੇ ਗੁਰੂ ਦਾ ਸੰਦੇਸ਼ ਚੇਤੇ ਆਇਆ ਵੀ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਉਹ ਕਹਿਣ ਲੱਗੇ ਵੀ ਸਵਾਮੀ ਜੀ ਨੇ ਆਖਿਆ ਸੀ ਜਿੱਥੇ ਕੋਈ ਨਾ ਵੇਖਿਓ ਉੱਥੇ ਕਬੂਤਰ ਮਾਰਨਾ ਇਹ ਕਬੂਤਰ ਮੈਨੂੰ ਵੇਖਦਾ ਹੈ ਇਹਨੂੰ ਮੈਂ ਵੇਖ ਰਿਹਾ ਤੇ ਤੀਸਰਾ ਪਰਮਾਤਮਾ ਇਹਦੇ ਵਿੱਚ ਵੀ ਹੈ ਤੇ ਮੇਰੇ ਵਿੱਚ ਵੀ ਹੈ ਤੇ ਪਰਮਾਤਮਾ ਦੇ ਵੇਖਦੇ ਹੁੰਦਿਆਂ ਮੈਂ ਜੀ ਹੱਤਿਆ ਕਿਉਂ ਕਰਾਂ ਚਲੇ ਗਏ ਕਹਿਣ ਲੱਗੇ ਸਵਾਮੀ ਜੀ ਮੈਂ ਕਬੂਤਰ ਨਹੀਂ ਜੀ ਮਾਰਨਾ ਮੈਨੂੰ ਡੇਰੇ ਚ ਰੱਖੋ ਜਾਂ ਨਾ ਤੁਹਾਡੀ ਮੌਜ ਪੁੱਤਰ ਕਾਰਨ ਤੁਸੀਂ ਹੁਕਮ ਕੀਤਾ ਸੀ ਵੀ ਜਿੱਥੇ ਕੋਈ ਨਾ ਵੇਖੇ ਕਬੂਤਰ ਮਾਰਨਾ, ਮੈਨੂੰ ਇਉਂ ਪ੍ਰਤੀਤ ਹੋਇਆ ਵੀ ਕਬੂਤਰ ਵਿੱਚ ਰੱਬ ਹੈ, ਮੇਰੇ ਚ ਰੱਬ ਹੈ, ਕਬੂਤਰ ਨੂੰ ਮੈਂ ਵੇਖਿਆ, ਕਬੂਤਰ ਨੇ ਮੈਨੂੰ ਵੇਖਿਆ, ਅਸੀਂ ਤਿੰਨ ਜਣੇ ਵੇਖਣ ਵਾਲੇ ਤੇ ਮਹਾਰਾਜ ਇਹ ਪਾਪ ਕਿਵੇਂ ਹੋਏ? ਕਹਿਣ ਲੱਗੇ ਪੁੱਤਰ ਤੂੰ ਮੇਰੇ ਸਿਧਾਂਤ ਨੂੰ ਸਮਝਿਆ। ਸਵਾਮੀ ਨੇ ਘੁੱਟ ਕੇ ਵਿਵੇਕਾਨੰਦ ਨੂੰ ਜੱਫੀ ਪਾ ਲਈ, ਪੁੱਤਰ ਬਾਕੀ ਦੇ ਸਾਰੇ ਫੇਲ, ਕੇਵਲ ਤੇ ਕੇਵਲ ਇੱਕ ਤੂੰ ਪਾਸ। ਉਹ ਨੁਕਤਾ ਇਸ ਅੱਜ ਦੇ ਪਾਵਨ ਹੁਕਮਨਾਮੇ ਦੇ ਪ੍ਰਰੰਭ ਵਿੱਚ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਉਹ ਪਰਿਪੂਰਨ ਪ੍ਰਮਾਤਮਾ ਪੜੋ।
ਮਨ ਤਨ ਅੰਤਰ ਪ੍ਰਭ ਆਹੀ,
ਗੁਰਮੁਖ ਪਿਆਰਾ ਤੇਰੇ ਮਨ ਵਿੱਚ ਪ੍ਰਮਾਤਮਾ ਹੈ, ਤੇਰੇ ਤਨ ਵਿੱਚ ਪ੍ਰਮਾਤਮਾ ਹੈ। ਆਹੀ ਦਾ ਅਰਥ ਹੁੰਦਾ ਜਿਸ ਟੈਂਸ ਉਹਦੀ ਹੋਂਦ ਹੈ। ਗੁਰਮੁਖ ਮਨ ਵਿੱਚ ਨਾ ਹੋਵੇ, ਆਪਾਂ ਦੇਸ਼ਾਂ ਪ੍ਰਦੇਸ਼ਾਂ ਦੀਆਂ ਖਬਰਾਂ ਇੱਕਦਮ ਇਕੱਠੀਆਂ ਕਿਵੇਂ ਕਰੀਏ, ਕਿਵੇਂ ਸੋਚੀਏ? ਜਿਵੇਂ ਕਿ ਝੁੱਡੂਆਂ ਨੇ ਪ੍ਰਚਾਰ ਕੀਤਾ, ਝੁੱਡੂਆਂ ਨੇ, ਮੇਰਾ ਸਾਥੀ ਭੈਰਦੀਪ ਸਿੰਘ ਦੱਸ ਰਿਹਾ ਸੀ, ਇੱਕ ਝੁੱਡੂ ਬੰਦਿਆਂ ਨੇ ਪ੍ਰਚਾਰ ਕੀਤਾ ਹੈ ਤੇ ਫਲਾਨੇ ਨੰਬਰ ਤੋਂ ਟੈਲੀਫੋਨ ਆਉਂਦਾ ਤੇ ਜਿਹੜਾ ਸੁਣੇਗਾ ਮਰ ਜਾਏਗਾ। ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਭਰਾਵਾਂ ਤੇ ਭੈਣਾਂ ਨੂੰ ਮੇਰੀ ਬੇਨਤੀ ਵੀ ਤੁਸੀਂ ਮੈਨੂੰ ਫੋਨ ਕਰੋ ਤੇ ਮੈਂ ਚੁੱਕਾਂਗਾ, ਵੇਖਾਂਗਾ ਮਰਦਾ ਕਿ ਨਹੀਂ ਮਰਦਾ। ਇੰਨਾ ਸਮਝ ਪੂਰਾ, ਇੰਨੀ ਅਕਲ ਦੀ ਕਵੀ, ਅਸੀਂ ਕਿੰਨੇ ਕੁ ਪੱਕੇ ਸਿੱਖ ਹਾਂ। ਫੋਨਾਂ ਨਾਲ ਕੋਈ ਨੀ ਜੇ ਮਰਦਾ, ਇਹਨਾਂ ਨੰਬਰਾਂ ਨਾਲ ਕੋਈ ਨੀ ਜੇ ਮਰਦਾ। ਅਸੀਂ ਗੁਰੂ ਪੰਚਮ ਪਾਤਸ਼ਾਹ ਦੀ ਇਸ ਪੰਕਤੀ ਤੇ ਕਿੰਨਾ ਕੁ ਵਿਸ਼ਵਾਸ ਕੀਤਾ। ਮੇਰਾ ਬਾਬਾ ਕਹਿੰਦਾ ਅੰਗਾਨ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲਸਾਰ, ਤੇਰੀ ਜ਼ਿੰਦਗੀ ਦਾ ਇੱਕ ਇੱਕ ਪਲ ਗਿਣਤੀ ਚ ਹੈ, ਦੁਨੀਆਂ ਦੀ ਕੋਈ ਤਾਕਤ ਨਾ ਘਟਾ ਸਕਦੀ ਨਾ ਵਧਾ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਪ੍ਰਚਾਰ ਕੀਤਾ ਮੈਂ ਉਹਨਾਂ ਨੂੰ ਚੈਲੰਜ ਕਰਦਾ, ਅਸੀਂ ਦੋ ਸਾਥੀ ਹਾਂ, ਥੋੜੇ ਜਿਹੇ ਟੈਲੀਫੋਨ ਭਾਈ ਹਰਦੀਪ ਸਿੰਘ ਨੂੰ ਕਰੋ ਤੇ ਬਾਕੀ ਮੈਨੂੰ ਕਰੋ, ਵੇਖਿਆ ਜੀ ਭੜ ਕੇ ਮਰਦੇ ਕਿ ਨਹੀਂ ਮਰਦੇ। ਮੈਂ ਆਪਣੇ ਬੱਚਿਆਂ ਨੂੰ ਚੁਕਾਵਾਂਗਾ, ਆਪਣੀ ਬੇਟੀ ਨੂੰ ਚੁਕਾਵਾਂਗਾ, ਆਪਣੀ ਪਤਨੀ ਨੂੰ ਚੁਕਾਵਾਂਗਾ, ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਕਿਉਂ? ਸਾਨੂੰ ਵਿਸ਼ਵਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਉੱਪਰ, ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾਵਾ। ਗੁਰੂ ਕੇ ਸਿੱਖ ਹੋ ਕੇ ਇਹਨਾਂ ਝੂਠੀਆਂ ਗੱਲਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਤੇ ਪ੍ਰਚਾਰ ਨਾ ਕਰਿਆ ਕਰੋ। ਕੱਲ ਪਰਸੋਂ ਕਈ ਲੋਕੀ ਸੁੱਤੇ ਨਹੀਂ, ਅਗੇ ਪਚਾਲ ਆਉਣਾ ਅੱਜ ਮੇਰੇ ਆਪਣੇ ਬੂਹੇ ਦੇ ਅੱਗੇ ਕੋਈ ਪਰਿਵਾਰ ਸਾਰੀ ਰਾਤ ਕਾਰ ਦੇ ਇਕੱਠੇ ਮਰ ਗਏ ਨੇ, ਇਕੱਠੇ ਹੋ ਕੇ ਵੀ ਪਚਾਲ ਚ ਮਰਨਾ ਚਾਹੀਦਾ ਤੇ ਅਸੀਂ ਸੁੱਤੇ ਰਹੇ ਸਾਰੇ ਟੱਬਰ ਹੀ। ਕਿੱਡਾ ਸਮਝ ਪੂਰਾ ਹੈ, ਕਿੱਡਾ ਅਗਿਆਨ ਹੈ। ਔਰ ਇਹ ਉਹਨਾਂ ਲੋਕਾਂ ਨੇ ਕੀਤਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੀ ਹੋਂਦ ਨੂੰ ਆਪਣੇ ਮਨ ਤੇ ਤਨ ਵਿੱਚ ਮੰਨਿਆ ਨਹੀਂ। ਅਗਰ ਸਾਡਾ ਵਿਸ਼ਵਾਸ ਹੋਵੇ ਕਿ ਪ੍ਰਮਾਤਮਾ ਸਾਡੇ ਮਨ ਵਿੱਚ ਹੈ, ਸਾਡੇ ਤਨ ਵਿੱਚ ਹੈ, ਆਹੀ ਦਾ ਅਰਥ ਹੁੰਦਾ ਵੀ ਗੁਰਮੁਖਾ ਨਾ ਸੀ ਤੇ ਨਾ ਹੋਵੇਗਾ, ਹੁਣ ਵੀ ਹੈ। ਆਹੀ ਸ਼ਬਦ ਜਿਹੜਾ ਨਾ ਇਹ ਵਰਤਮਾਨ ਦਾ ਪ੍ਰਤੀਕ ਹੈ, ਵਰਤਮਾਨ। ਨਾ ਗੁਰਮੁਖੋ ਬੀਤੇ ਦੀ ਚਿੰਤਾ ਕਰੋ, ਨਾ ਆਉਣ ਦਾ ਫਿਕਰ ਕਰੋ, ਕਿਉਂਕਿ ਨਾ ਆਉਣ ਵਾਲਾ ਸਾਡੇ ਹੱਥ ਵਿੱਚ ਹੈ ਤੇ ਬੀਤਿਆ ਸਮਾਂ ਸਾਡੇ ਹੱਥੋਂ ਨਿਕਲ ਗਿਆ। ਕੇਵਲ ਤੇ ਕੇਵਲ ਵਰਤਮਾਨ ਨੂੰ ਸੰਭਾਲਿਆ ਕਰੋ। ਜਿਹੜਾ ਆਉਣ ਵਾਲਾ ਸਾਲ ਹੈ ਨਾ, ਆਉਣ ਵਾਲਾ ਦਿਨ ਹੈ, ਆਉਣ ਵਾਲੀ ਸ਼ਾਮ ਹੈ, ਉਹ ਸਾਡੇ ਵਸ ਵਿੱਚ ਨਹੀਂ। ਪਤਾ ਨਹੀਂ ਸ਼ਾਮ ਆਉਣੀ ਕਿ ਨਹੀਂ ਆਉਣੀ, ਪਤਾ ਨਹੀਂ ਕੱਲ ਆਉਣਾ ਕਿ ਨਹੀਂ ਆਉਣਾ, ਪਤਾ ਨਹੀਂ ਸਾਲ ਅਗਲਾ ਆਉਣਾ ਕਿ ਨਹੀਂ ਆਉਣਾ। ਜਿਹੜਾ ਸਮਾਂ ਹੱਥੋਂ ਲੰਘ ਗਿਆ ਉਹ ਤੇ ਆਪਾਂ ਚਿੰਤਾ ਕਿਉਂ ਕਰੀਏ, ਉਹ ਤਾਂ ਚਲਾ ਗਿਆ ਸਾਡੇ ਹੱਥੋਂ। ਇਹਦਾ ਇੱਕੋ ਇੱਕ ਤਰੀਕਾ ਹੈ, ਆਪਣਾ ਪਜਸ ਪਜਸ ਕਬ ਭਾਈ ਆਵੇ ਅੰਤ ਨਾ ਭਰਿਆ ਜਾਏ। ਉਹ ਪਿਆਰਿਆ ਜੀ ਹੁਣ ਪਰਮਾਤਮਾ ਨੂੰ ਚੇਤੇ ਨਹੀਂ ਕਰਨਾ ਤੇ ਮਰ ਲੱਗਿਆ ਤਾਂ ਤੇਰਾ ਸਵਾਸ ਨਹੀਂ ਸਾਥ ਸਾਥ ਦੇਣਾ, ਉਦੋਂ ਕਿਵੇਂ ਚੇਤੇ ਕਰਾਂਗਾ? ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਇਵੇਂ ਕਬਰਾਂ ਤੇ ਮੱਥੇ ਨਾ ਟੇਕ, ਇਵੇਂ ਵਡਭਾਗ ਸਿੰਘ ਦੇ ਟਰੱਕਾਂ ਤੇ ਕਿਰਾਇਆ ਨਾ ਭਰ, ਇਵੇਂ ਵਿਆਸਾ ਦੇ ਭੰਡਾਰੇ ਤੇ ਜਾ ਕੇ ਚੁਆਨੀ ਚੁਆਨੀ ਦੀਆਂ ਥਾਲੀਆਂ ਨਾ ਚੁੱਕ। ਪਰਮਾਤਮਾ ਤੇਰੇ ਅੰਦਰ ਹੈ, ਪਰਮਾਤਮਾ ਤੇ ਇੱਥੋਂ ਦੂਰ ਨਹੀਂ। ਮੇਰੂ ਪ੍ਰਭ ਪਿਆਰਾ, ਉਹ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਹੈ, ਔਰ ਇਸੇ ਕਰਕੇ ਵੱਖ ਵੱਖ ਧਰਮਾਂ ਨੇ ਉਹਨੂੰ ਵੱਖ ਵੱਖ ਰੂਪਾਂ ਚ ਬਿਆਨ ਕੀਤਾ। ਜਿਹੜੇ ਇਸਲਾਮ ਵਾਲੇ ਮਹਾਂਪੁਰਸ਼ ਹੋਏ ਨੇ, ਬੰਦਗੀ ਵਾਲੇ, ਉਹਨਾਂ ਨੇ ਉਹਨੂੰ ਐਨਲ ਹੱਕ ਕਰਕੇ ਬਿਆਨ ਕੀਤਾ, ਐਨਲ ਹੱਕ। ਜਿਹੜੇ ਸਾਡੀ ਭਾਰਤੀ ਸਿਧਾਂਤ ਨਾਲ ਜੁੜੇ ਹੋਏ ਮਹਾਂਪੁਰਸ਼ ਸਨ, ਉਹਨਾਂ ਨੇ ਉਹਨੂੰ ਅੰਗ ਬ੍ਰਹਮ ਅਸਮੀ ਕਹਿ ਕਰਕੇ ਬਿਆਨ ਕੀਤਾ, ਔਰ ਗੁਰਮਤ ਨੇ ਉਹਨੂੰ ਤੂੰ ਸਦਾ ਸਲਾਮਤ ਨਿਰੰਕਾਰ ਕਹਿ ਕੇ ਵਰਣਾ ਕੀਤਾ। ਸਿਧਾਂਤ ਸਾਰੇ ਪੱਖਾਂ ਦਾ ਇੱਕ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ, ਪਰਮਾਤਮਾ ਤੈਥੋਂ ਦੂਰ ਨਹੀਂ, ਉਹ ਤੇਰੇ ਮਨ ਵਿੱਚ ਹੈ। ਸੋਚਣ ਸ਼ਕਤੀ ਪਰਮਾਤਮਾ ਕਰਕੇ ਹੈ, ਜਿਹੜਾ ਤੇਰਾ ਤਨ ਨਵਾਂ ਨਰੋਆ ਹਰਕਤ ਕਰਦਾ, ਤੇਰੀਆਂ ਉਂਗਲਾਂ ਮੁੜ ਰਹੀਆਂ ਨੇ, ਤੂੰ ਅੱਖਾਂ ਨੂੰ ਚਮਕਦਾ, ਤੇਰੇ ਗੋਡੇ ਮੁੜਦੇ ਨੇ, ਜਦੋਂ ਤੂੰ ਬੋਲਦਾ ਤੇਰੀ ਜਵਾਨ ਹਿਲਦੀ ਹੈ। ਇਹ ਪਰਮਾਤਮਾ ਦੀ ਹੋਂਦ ਕਰਕੇ ਨਹੀਂ, ਤੇ ਜਵਾਜਾਰੀ ਜਵਾਨ ਕੱਲੀ ਨੇ ਕੀ ਕਰਨਾ ਹੈ। ਇਸ ਕਰਕੇ ਉਹਨੂੰ ਮੰਨਣਾ ਕਰ।
ਬਿਲਾਵਲ ਮਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਵਿਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ।
ਕਰਿਆ ਕਰ, ਅਫਵਾਹਾਂ ਵਜਾਉਣ ਦੀ ਬਰਾਏ ਨਾ, ਸਾਨੂੰ ਪਤਾ ਵੀ ਤੂੰ ਵਿਹਲਾ ਨੀ ਰਹਿਣਾ। ਐਨ ਆਈਡਲ ਮਾਇੰਡ ਇਜ ਡਾਇਵਲਜ ਵਰਕਸ਼ਾਪ, ਜਿਹਦਾ ਪੰਜਾਬੀ ਚ ਅਨੁਵਾਦ ਬਣਦਾ ਵੀ ਜਿਹੜਾ ਵਿਹਲਾ ਮਨ ਹੈ ਨਾ, ਇਹ ਸ਼ੈਤਾਨ ਦਾ ਘਰ ਹੈ। ਦਰਅਸਲ ਜਿਹੜੇ ਗ੍ਰੰਥਾਂ ਵੀ ਦ੍ਰਿਸ਼ਟਾਂਤ ਹੁੰਦੇ ਨੇ ਨਾ, ਉਹਨਾਂ ਦਾ ਅੰਤਰੀ ਭਾਵ ਕੁਝ ਹੋਰ ਹੁੰਦਾ, ਪਰ ਆਪਾਂ ਅੱਖਰਾਂ ਨੂੰ ਪਕੜ ਕਰਕੇ ਉੱਥੇ ਬੈਠੇ ਰਹਿੰਦੇ ਹਾਂ, ਅੱਖਰਾਂ ਨੂੰ, ਉਹਨਾਂ ਦੇ ਸਿਧਾਂਤ ਨੂੰ ਸਮਝਦੇ ਨਹੀਂ। ਪ੍ਰਾਪਤਨ ਗ੍ਰੰਥਾਂ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ। ਇੱਕ ਬੰਦਾ, ਉਹਨੇ ਮਹਾਂਪੁਰਸ਼ਾਂ ਦੀ ਬਹੁਤ ਸੇਵਾ ਕੀਤੀ। ਸੰਤ ਕਹਿਣ ਲੱਗਾ, ਗੁਰਮੁਖਾ ਸੀ ਤੇਰੀ ਸੇਵਾ ਤੇ ਬੜੇ ਪ੍ਰਸੰਨ ਆ, ਅਸੀਂ ਚਾਹੁੰਦੇ ਵੀ ਤੇਰੀ ਸੇਵਾ ਦਾ ਤੈਨੂੰ ਕੁਝ ਨਾ ਕੁਝ ਫਲ ਦੀਏ, ਵਜਾਨਾ ਦੀਏ। ਮਹਾਂਪੁਰਸ਼ੋ ਤੁਹਾਡੀ ਮੌਜ। ਕਹਿੰਦੇ ਚੰਗਾ ਗੁਰਮੁਖਾ, ਤੈਨੂੰ ਆ ਭੂਤ ਦਿੱਤਾ ਹੈ, ਭੂਤ ਇਹਨੂੰ ਜੋ ਤੂੰ ਕਵੇਗਾ ਤੇਰਾ ਕੰਮ ਕਰੇਗਾ, ਕਿਉਂਕਿ ਤੇਰਾ ਜ਼ਿਮੀਂਦਾਰ ਆ ਤੇ ਤੇਰਾ ਕੰਮ ਸੌਖਾ ਹੋ ਜਾਏਗਾ। ਬੜਾ ਚਾਅ ਚੜਿਆ ਉਹਨੂੰ। ਉਹਨੂੰ ਕਹਿੰਦਾ ਲੱਗ ਗਿਆ ਕਿ ਉਹ ਤੁਰ ਪਿਆ ਵਿਚਾਰਾ ਭੂਤ। ਉਹਦੇ ਘਰ ਜਾ ਕੇ ਉਹ ਭੂਤ ਕਹਿਣ ਲੱਗਾ, ਮਿੱਤਰਾ ਵੀ ਮੈਨੂੰ ਸੰਤਾਂ ਨੇ ਕਾਬੂ ਕੀਤਾ ਤੇ ਉਹਨਾਂ ਦੇ ਹੁੰਦਾ ਵਧਾ, ਮੈਂ ਤੇਰੇ ਕੋਲ ਆ ਤਾਂ ਗਿਆ, ਪਰ ਮੈਂ ਤੇਰੇ ਨਾਲ ਅੱਜ ਇਹ ਗੱਲ ਟੁੱਕਣੀ ਹੈ, ਦੋ ਪਾਸੇ ਕਰਨੀ ਗੱਲ। ਕਹਿੰਦੇ ਹੁਕਮ ਕਰੋ। ਉਹ ਕਹਿੰਦਾ ਕਿ ਮੈਂ ਆ ਪਾਉਣ ਦਾ ਘੋੜਾ, ਜੋ ਵੀ ਕੰਮ ਕਰੇਗਾ ਕਹੇਗਾ ਮੈਂ ਕਰਾਂਗਾ, ਪਰ ਜਦੋਂ ਮੈਂ ਵਿਹਲਾ ਹੋ ਗਿਆ ਉਦੋਂ ਮੈਂ ਤੈਨੂੰ ਛੱਡਣਾ ਨਹੀਂ। ਉਹ ਬੰਦਾ ਕਹਿਣ ਲੱਗਾ 5 ਮਿੰਟ ਬਾਬਿਆਂ ਕੋਲ ਆਇਆ, ਕਹਿਣ ਲੱਗਾ ਬਾਬਾ ਜੀ ਕਿਉਂ ਮਰਾਉਣ ਲੱਗੇ ਹੋ, ਸੇਵਾ ਦਾ ਫਲ ਦੇਣ ਲੱਗੇ ਹੋ। ਉਹ ਕਹਿੰਦੇ ਗੁਰਮੁਖਾ ਘਬਰਾ ਨਾ। ਉਹਨੂੰ ਭੂਤ ਨੂੰ ਕਹਿੰਦੇ ਵੀ 10 ਮਿੰਟ ਮੇਰੇ ਕਮਰੇ ਚੋਂ ਬਾਹਰ ਜਾ, ਸੀ ਕੋਈ ਖਾਸ ਗੱਲ ਕਰਨੀ। ਪ੍ਰੇਮੀ ਨੂੰ ਕਹਿਣ ਲੱਗੇ ਗੁਰਮੁਖਾ ਤੂੰ ਇਉਂ ਕਰ, ਆਪਣੇ ਘਰ ਵਿੱਚ ਇੱਕ ਵਾਸ ਗੱਡ ਚੰਗੀ ਤਰ੍ਹਾਂ ਠੋਕ ਕੇ ਤੇ ਕੰਮ ਕਰਾਈ ਚੱਲੀ, ਤੇ ਮੁੜ ਕੇ ਜਦੋਂ ਵਿਹਲਾ ਹੋਵੇ ਤੇ ਤੂੰ ਕਵੀ ਵੀ ਚੜੀ ਚੱਲ ਤੇ ਉਤਰੀ ਚੱਲ, ਇਹ ਕੰਮ ਮੁੱਕਣਾ ਹੀ ਨਹੀਂ। ਮੈਂ ਇਹਦਾ ਅੰਤਰੀਵ ਅਰਥ ਇਹ ਲਿਆ ਵੀ ਕੋਈ ਭੂਤ ਪ੍ਰੇਤ ਨਹੀਂ, ਦਰਅਸਲ ਸਾਡਾ ਵਿਹਲਾ ਮਨ ਹੀ ਭੂਤ ਰਹਿ, ਤੇ ਵਿਹਲਾ ਮਨ ਭੂਤ ਨਾਲ ਜਦੋਂ ਵੀ ਹੋਵੇਗਾ ਕੋਈ ਨਾ ਕੋਈ ਗਲਤ ਕੰਮ ਕਰੇਗਾ, ਕੋਈ ਨਾ ਕੋਈ ਚੰਦ ਚੜ੍ਹੇਗਾ। ਇਸ ਮਨਰੂਪੀ ਭੂਤ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਅਸੀਂ ਗੁਰੂ ਕੇ ਸ਼ਬਦ ਦਾ ਥੰਮਾ ਆਪਣੇ ਹਿਰਦੇ ਵਿੱਚ ਲਾ ਕਰਕੇ ਅੱਠੇ ਭਰੇ ਸ਼ਬਦ ਨਾਲ ਜੁੜੇ ਰਹੀਏ, ਸਾਨੂੰ ਮਨਰੂਪੀ ਭੂਤ ਤੰਗ ਨਹੀਂ ਕਰੇਗਾ। ਜਦੋਂ ਵਿਹਲਾ ਆਏਗਾ ਉਦੋਂ ਕਰਤੂਤ ਕਰੇਗਾ, ਉਦੋਂ ਨੁਕਸਾਨ ਕਰੇਗਾ। ਔਰ ਇਸੇ ਵਜ੍ਹਾ ਕਰਕੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪ੍ਰੇਮੀਆਂ,
ਹਰ ਗੁਣ ਗਾਵਤ ਪਰੋਪਕਾਰ ਨਿਤ। ਦੋ ਗੱਲਾਂ, ਇੱਕ ਤਾਂ ਪਰਮਾਤਮਾ ਦੀ ਵਡਿਆਈ ਕਰਿਆ ਕਰ, ਜਿਹੜੀ ਪਰੋਪਕਾਰ ਨਿਤ ਦੀ ਗੱਲ ਕਹੀ ਹੈ ਨਾ, ਉਹ ਬਾਬੇ ਨੇ ਇਸ ਕਰਕੇ ਆਖੀ ਹੈ ਵੀ ਜਿਵੇਂ ਅਸੀਂ ਬੰਦੇ ਕਹੀ ਜਾਣੇ ਵੀ ਗੁਰਮੁਖੋਂ ਨੇਕੀ ਕਰਿਆ ਕਰੋ ਤੇ ਆਪ ਅਸੀਂ ਕਰਦੇ ਕੱਖ ਨਹੀਂ, ਤੁਹਾਨੂੰ ਕਹੀ ਜਾਂਦੇ ਹਾਂ। ਗੁਰਦੇਵ ਕਹਿੰਦੇ ਨਹੀਂ, ਤੂੰ ਜ਼ਬਾਨ ਨਾਲ ਕਹਿ ਕਰਕੇ ਤੇ ਖੁਦ ਕਰਿਆ ਵੀ ਕਰ। ਤੇ ਜਿਹੜੇ ਮਨੁੱਖ ਅਜਿਹਾ ਕਰਦੇ ਨੇ, ਪਰੋਪਕਾਰ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਹਨ,
ਤਿਸ ਰਸਨਾ ਕਾ ਮੋਲ ਕਿਛ ਨਾਹੀ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਹੜੀ ਉਹ ਰਸਨਾ ਨਾ, ਉਹਦੀ ਕੀਮਤ ਨਹੀਂ ਤਾਰੀ ਜਾ ਸਕਦੀ। ਜਿਹੜੀ ਰਸਨਾ, ਜਿਹੜੀ ਰਸਨਾ ਨਾਲ ਪਰਮਾਤਮਾ ਦੀ ਵਡਿਆਈ ਕੀਤੀ ਜਾਏ। ਮੇਰੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕਹਿੰਦੇ ਹੁੰਦੇ ਸਨ ਵੀ ਗੁਰਮੁਖੋ, ਤੁਹਾਡੇ ਘਰ ਕੋਈ ਵੀ ਆਉਂਦਾ ਹੈ ਉਹਨੂੰ ਇੰਨਾ ਕਰੋ ਵੀ ਆਓ ਜੀ ਗੁਰਮੁਖੋ ਜੀ ਆਇਆਂ ਨੂੰ ਤੁਹਾਡਾ ਕੱਖ ਨਹੀਂ ਖਰਚ ਹੋਣਾ, ਉਹਦੇ ਮਨ ਨੂੰ ਠੰਡ ਪੈ ਜਾਏਗੀ। ਆਓ ਗੁਰਮੁਖੋ ਜੀ ਆਇਆਂ ਨੂੰ ਧੰਨ ਭਾਗ ਤੁਸਾਂ ਦਰਸ਼ਨ ਦੇ ਕੇ ਨਿਹਾਲ ਕੀਤਾ। ਤੇ ਜੇ ਆਪਾਂ ਇਹ ਕਹੀਏ ਵੀ ਕਿੱਧਰ ਮੂੰਹ ਚੁੱਕੀ ਆਉਣਾ, ਉਹਦਾ ਮਨ ਸੜ ਜਾਏਗਾ। ਇੱਕ ਤਾਂ ਮੈਨੂੰ ਸਿਆਣੇ ਬਜ਼ੁਰਗ ਨੇ ਆਖਿਆ ਵੀ ਗਿਆਨੀ ਜੀ ਉਰਦੂ ਪੜ੍ਹੇ, ਮੈਂ ਕਿਹਾ ਜੀ ਨਹੀਂ, ਉਹ ਬਜ਼ੁਰਗ ਸੀ ਉਰਦੂ ਪੜ੍ਹੇ ਸਨ। ਕਹਿੰਦੇ ਵੀ ਤੁਹਾਡੀ ਤੇ ਸਾਡੀ ਬੋਲੀ ਦਾ ਫਰਕ ਦੱਸਾਂ, ਮੈਂ ਕਿਹਾ ਦੱਸੋ। ਉਹ ਕਹਿੰਦੇ ਵੀ ਅਸੀਂ ਕਹਿੰਦੇ ਆਓ ਕਿਬਲਾ ਬੈਠੀਏ, ਟਾਂਗੇ ਤੇ ਬਹਿਣਾ ਹੋਵੇ ਨਾ ਤੇ ਉਹ ਕਹਿੰਦੇ ਆਓ ਕਿਬਲਾ ਬੈਠੀਏ, ਤੇ ਆਪਾਂ ਕਹਿੰਦੇ ਵੀ ਕਿਧਰ ਮੂੰਹ ਚੁੱਕੀ ਆਉਣਾ ਹੈ, ਰੁੱਖੀ ਬੋਲੀ। ਤੇ ਜਿਹਨੂੰ ਆਖਾਂਗੇ ਆਓ ਕਿਬਲਾ ਬੈਠੀ, ਉਹਦਾ ਮਨ ਠੰਡਾ ਹੋ ਜਾਏਗਾ ਕਿ ਮੇਰਾ ਕਿੰਨਾ ਨੇ ਰਿਗਾਰਡ ਕੀਤਾ, ਕਿੰਨਾ ਸਤਿਕਾਰ ਕੀਤਾ ਹੈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜੇ ਦੂਜਿਆਂ ਦਾ ਭਲਾ ਕਰਦੇ ਨੇ, ਪਰਮਾਤਮਾ ਦੀ ਵਡਿਆਈ ਕਰਦੇ ਨੇ, ਉਹਨਾਂ ਦੀ ਜਵਾਨ ਦੀ ਕੋਈ ਕੀਮਤ ਨਹੀਂ, ਉਹਨੂੰ ਅਸੀਂ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦੇ। ਇੱਥੇ ਗੁਰਦੇਵ ਕਹਿੰਦੇ ਵੀ ਗੁਰਮੁਖਾ ਥੋੜਾ ਜਿਹਾ ਤੂੰ ਵੇਖ ਵੀ ਕਦੇ ਤੂੰ ਨੇਕੀ ਕੀਤੀ ਹੈ, ਕਦੇ ਪਰਮਾਤਮਾ ਦੀ ਵਡਿਆਈ ਕੀਤੀ ਹੈ ਕਿ ਨਹੀਂ। ਅਗਰ ਨਹੀਂ ਕੀਤੀ ਤੇ ਗੁਰਮੁਖਾ ਖਲੋ ਕਰਕੇ ਤੂੰ ਤਹੱਈਆ ਕਰ, ਪ੍ਰਾਣ ਕਰ ਕਿ ਮੈਂ ਪਰੋਪਕਾਰ ਕਰਿਆ ਕਰਾਂਗਾ, ਮੈਂ ਪਰਮਾਤਮਾ ਦੀ ਵਡਿਆਈ ਕਰਿਆ ਕਰਾਂਗਾ।
ਖੁੱਲ ਸਮੂਹ ਉਦਰ ਖਿਨ ਭੀਤਰ।
ਆਮ ਕਰਕੇ ਗੁਰਮੁਖ ਪਿਆਰੋ, ਸਾਡੇ ਸਮਾਜ ਵਿੱਚ ਕਈ ਜਿਹੜੀਆਂ ਗੱਲਾਂ ਨੇ ਨਾ, ਉਹ ਰਵਾਇਤੀ ਪ੍ਰਚਲਿਤ ਨੇ ਪਰ ਉਹਨਾਂ ਦੇ ਅਰਥ ਕਲੀਅਰ ਨਹੀਂ ਹੁੰਦੇ। ਆਮ ਕਰਕੇ ਆਪਾਂ ਕਹਿੰਦੇ ਵੀ ਫਲਾਨੇ ਦੀਆਂ 21 ਕੁਲਾਂ ਤਰਦੀਆਂ ਨੇ, 21 ਕੁਲਾਂ, ਇਹ ਆਮ ਮਸ਼ਹੂਰ ਹੈ ਸਾਡਾ ਭਾਰਤੀ ਸਮਾਜ ਵਿੱਚ। ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਤੇ ਮੈਂ ਕਹਿੰਦਾ ਵੀ ਜਿਹੜਾ ਵਿਆਹਿਆ ਨਹੀਂ ਫਿਰ ਉਹਦੀਆਂ ਤਾਂ ਸੱਤ ਮਰ ਗਈਆਂ ਨਾ, ਛੜਾਓ ਉਹਨੂੰ ਤਾਂ ਘਾਟਾ ਪੈ ਗਿਆ। ਇਹ ਨਹੀਂ, ਕੁੱਲ ਦਾ ਅਰਥ ਹੈ ਟੋਟਲ, 21 ਨਹੀਂ, 21 ਤਾਂ ਗਿਣਤੀ ਹੋ ਗਈ। ਪਰਮਾਤਮਾ ਦੇ ਨਾਮ ਵਿੱਚ ਇੰਨਾ ਬਲ, ਇੰਨੀ ਤਾਕਤ ਹੈ ਵੀ ਇਹਦੀ ਮੈਜਰਮੈਂਟ ਨਹੀਂ ਕੀਤੀ ਜਾ ਸਕਦੀ। ਬਾਬਾ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਕੁੱਲ ਵਿੱਚੋਂ ਨਹੀਂ, ਉਹ ਬੇਦੀ ਨੇ, ਉਹ ਤ੍ਰੇੜ ਨੇ। ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਦੀ ਅੰਸ਼ ਵਿੱਚੋਂ ਨਹੀਂ, ਉਹ ਤ੍ਰੇਣ ਨੇ ਤੇ ਉਹ ਭੱਲੇ ਨੇ। ਬਾਬਾ ਜੇਠਾ ਜੀ ਗੁਰੂ ਅਮਰਦਾਸ ਦੇ ਖਾਨਦਾਨ ਵਿੱਚੋਂ ਨਹੀਂ, ਉਹ ਭੱਲੇ ਨੇ ਤੇ ਉਹ ਸੋਢੀ ਨੇ। ਬਾਬਾ ਧਰਮ ਚੰਦ ਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਰਿਸ਼ਤਾ ਨਹੀਂ, ਬਾਬਾ ਮੋਹਨ ਚੰਦ ਦੁਆਰਕਾ ਦਾ ਰਹਿਣ ਵਾਲਾ, ਬਾਬਾ ਹਿੰਮਤ ਚੰਦ ਜਗਨਨਾਥਪੁਰੀ ਦਾ, ਬਾਬਾ ਧਰਮ ਸਿੰਘ ਇਹਦੀ ਜਗ੍ਹਾ ਹੋਰ ਹੈ, ਬਾਬਾ ਦਇਆ ਸਿੰਘ ਦੀ ਹੋਰ ਹੈ, ਪਰ ਮੇਰੇ ਗੁਰੂ ਪਾਤਸ਼ਾਹ ਨੇ ਉਹਨਾਂ ਪੰਜਾਂ ਨੂੰ ਪਿਆਰੇ ਆਖਿਆ, ਪਿਆਰੇ ਉਹਨਾਂ ਨੇ ਆਪਾ ਸਮਰਪਿਤ ਕੀਤਾ। ਆਪਾ ਗੁਰੂ ਦੇ ਸੰਪਰਕ ਵਿੱਚ ਜਿਹੜੇ ਵੀ ਆ ਗਏ جہے نام نال جڑ گئے نے میرے پاتشاہ کہیں کل دے کل تر گئے ٹوٹل پاوے کوئی ہو گئے. آپ شبد نہیں پڑھتے پنچم پاتشاہ دا جیڑا گردیو نے بگتوں نو سروپا دیتا پی گوبند 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 سنگ نام دیو من لینا آر دام کو شیپرو ہوئے لکھینا بننا تڑنا تیاگ کے پریت چرن کبیرا نیچ کلا جلا رہو پیو گنی گیرا. بابا کبیر جی کتوں دے نے بابا سین جی کتوں دے نے بابا تنا جی کتوں دے نے پر جنہ بھی بندگی کیتی میرے پاتشاہ کہندے انہاں سارے دی کلیان ہو گئی. اس کر کے میرے پاتشاہ دا ایتھے فرمان ہے کل سموہ ادھرے کھن پیتر جی میں آم کئیاں دی آت ہوندی تیرا کم کل نو کراں گے پرسوں نو کراں گے اجے تیار نہیں شام نو آویں. گرو پنچم پاتشاہ کہندے گرمکھا پرماتما دی کر دیری نہیں. کھن دا ارتھ اک دے پلکن وچ کل سموہ ادھرے کھن پیتر پل دے وچ ہی سموہ جننے بھی ہن وہ سارے دے سارے تر گئے اس نام دی بدولت پروپکار دی بدولت.
جنم جنم کی مال لاہی
یا کئی جنما دیا میلا لگیا رہے پراتن گرنتھا وچ گرمکھو ایک مانڈو نام دے رشی دا ذکر آؤں دا مانڈو نام دا تسی کئی بندے ویکھو گے جنہ دا بڑا مان سنمان ہے بدوان سجڑ نے کئی سنت مہاتما نے بڑے چنگے نے پر انہوں نے کئی آدت ہو گیا جہاں دوجیاں نوں چنگیاں نہیں لگدیا ہون گے چنگے پر ایک ادا کوئی کمزور پک ہوئے گا تو آپ انہوں چنگا نہیں کہاں گے بھی آ ٹھیک نہیں پھبدا نہیں انہوں نے. بڑا مانڈو رشی سی بہت بدوان منیا ہے اور او دے وچ ایک اوگڑ سی گرو ہرگوبند سچے پاتشاہ نے جیڑا کتھا کرن والا تے کتھا سنن والا ہے نا او دے 14 14 انگ لکھے دسے نے 14 14 کتھا کرن والے وچ بھی 14 انگ چاہیے نے تے کتھا سنن والے وچ 14 انگ چاہیے نے. او بندہ بڑا بدوان سی انہاں 14 انگاں دے وچوں ایک انگ اے جیڑا بلارا نا وہ جتھے بیٹھے ایک تھان سے ٹکیا ٹک کے بیٹھو تھان تھان سے سجے کھاوے پڑکے نہ ہلے نہ ایک انگ ہے وہ نہ 14 پکھا چو جیڑا وہ مانڈ ورکھی سی بڑا بدوان انہیں بڑا سندر وکیان دینا پر ٹکتا نہیں سی ہلی جانا انہیں کدے سجے کدے کھبے. کچھ بندیاں نے وہ چیلیا کو ترک کیتی تے کاکا اسی تواڈے مہاپرشاں دا سنتاں دا بڑا ستکار کردے ہاں بڑے بدوان نے اسی جے کیا تے غصہ کرن گے تسی انہاں دے شیش ودیارتھیو نکٹ ورتیو انہاں دی ایک ماڑی آت ٹاؤ پیو جدوں بخیان دین دینوں بہتا ہلیا جلیا نہ کرن چنگا نہیں لگدا ہلی جاندے نے. انہاں ودیارتھیاں نے بڑے پریم نال اپنے گرو دیو مانڈو نوں بینتی کیتی پی سوامی جی تہاڈا لوکی بڑا مان سنمان کردے نے تہاڈی ودوتا نوں منندے نے پر جیڑا تہاڈا چنچل پنے والا سوال اے نہیں انہاں نوں فٹ لوکی اس گل تے بڑی نقطہ چینی کردے نے. اونوں کدے کسے نے گل نہیں سی کہی او کہن لگا پتر میں غصہ نہیں کردا پر اس گل دا میں تہانوں کل جواب دیاں گا. مہاتما سوادھی استھت ہوئے اکاگر ہوئے دھیان کیتا اور اگلے دن کہنے لگے پترے روگ میرے واسطہ نہیں جیڑی گل تساں کہی ہے نا ہے تسی درست میری غلطی ہے پر میری ایک مجبوری کہ میں پچھلے جنم وچ ڈڈو سا تے ڈڈو پڑے دے سنسکار میرے اجے تک گئے نہیں اور اس وجہ کر کے میں اپنا نام مانڈو رکھیا مانڈو ڈڈو نو بول دے نے. اسی پرکار گرمکھو ہن جے میں کئی بندے نے وہ تھوڑا جا چر دھرمک نو انہاں گرہن کیتا تے انہاں دی وستہ بڑی اچھی جلدی اچھی ہو گئی. کئی بندے نے وہ زندگی پرجنت لگے رہتے تو کہتے گیانی جی گل بڑی نہیں جاپتی کی کریے بڑے پریشان ہاں. جو گرمخو میرا جاتی انپو کھوج وہ یہ ہے کہ جنہ کا من جلدی جڑ گیا نا انہوں نے پچھلے جنم بہت چنگے سنسکار ہون کر کے وہی انہوں نے مدد مل گئی تے جنہ کا اجے جڑیا نہیں انہوں نے پوربلے کرما کی بہت ہی چنگی راس نہ ہون کر کے انہوں نے اجے محنت کرن دی ہور لوڑ ہے کیونکہ گرمت بھی بنتی ہے ودات بھی بنتا ہے پہ منوکھ دے جنما جنماترا دے کرموں نو پروابت کر دے نے پر گرو پنچم پاتشاہ کہیں دے گرمخو حوصلہ نہ رو پرماتما دا نام جے ہے جیڑا کھندے جنما جنماترا دی بیل لون دی سمرتھا رکھتا ہے
سمر سمر سوامی پربھ اپنا
پروسیجر یہ ہے کہ جی میں آپ کپڑے میں سر پاؤنے ہاں موٹے کپڑے پٹرول نہ ڈرائی کلین کراؤنے ہاں جہے مٹی جہے اپنے بانڈے نے انہوں کی آپ سواہ مانجتے ہوں سا کیونکہ سواہ جڑی ہے نا وہ کٹاڑو مارن والی ایک بہت چنگی اوسطی ہے کپڑے سابن تو رہے ہیں اسی پرکار جہی ساڈے من نو میل لگی ہے نا یہ گردیو کہندے گرمکھا پرماتما دی سمن کر کے لتھے گی اجیں ساڈیاں بیبیاں بھنا آپ آدمی ہے نا آپ سابن تے پانی ود روڑ دے پر ساڈے تو کپڑا صاف نہیں ہوتا ساڈیاں بھنا بیبیاں پانی بھی کٹ وردیاں نے سابن بھی کٹ وردیاں نے تے کپڑا بھی صاف ہوتا ہوتا ہے وہ ٹانگے ہے آپ پنجابی چ لفظ کہنے فلکنا فلکنا بیبیاں تھوڑا جا پانی پا کر کے تو اس کپڑے نو تھجے کبھی ہلائی جاندیاں نے وہ جیڑی وہ میل وہ اگل کے باہر ہو جاندی مڑ کے پانی صاف پانی ٹنگ دے دیا نے کپڑا تب جانا اسی پرکار گرمخو من ساڈا گندے کپڑے ورگا ہے جیڑا وار وار واہگرو 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 دا جاپ کرنا ہے وار وار رام رام کہنا ہے یہ گرمخا نو فلکنا اس آتما نو اس من نو اور یہ جڑی جنما جنماترا دی بیل ہے وہ اگل کر کے لے جاوے گی
آنند سیتی بیکیا بن گاہی
پرکار دا جنگل جتھے تھان تھان تے اگنے بن کہندے نے جنگل نو گاہی دار تھا لنگنا تھان تھان تے اگن تھان تھان تے بریائیاں یہ تینوں پربھاوت نہیں کر سکن گیاں تو انہاں تو متاثر نہیں ہو سکے گا تو آنند سہت انہاں وکاراں دے جنگل نو پیراں دی جتی دے تھلے لتاڑ کر کے اگے لنگ جائے گا
چارن پربھو کے بوہت پائے
لنگ دے نے گرمخو جنہاں پرمیشر دا نام چارن پربھو کے بوہ دارت ہے پرمیشر دا نام او دی یاد جنہ نے پرماتما دی یاد نو پراپت کر لیا ہے
پاو ساگر پار پراہی
سنسار ساگر تو گرو پیارے بننے ہو گئے ہن
سنت سیوک بھگت ہر تاں کے
پاتشاہ کہندے پے گرمخی تہاڈی مرضی پے تسی انہاں نو کی اپادی دینی ہے انہاں نو آپ سنت کہہ دئیے انہاں نو سیوک کہہ دئیے انہاں نو بھگت کہہ دئیے کیونکہ پرماتما دے پیارے جی نے نا جہے پرماتما جڑے نے وہ سنت نے وہ سیوک نے وہ ہی بھگت نے یہ تخلص کیوں دیتا ہے یہ اپادی کیوں دیتی ہے
نانک من لگا ہے تاہی
پنچم پاتشاہ کہیں پہ گرمخو سی تاں کہنے کہ انہوں کا مانوس پرماتما جڑ گیا ہے کیوں گرو بابا ساڈے تے دیا کرے ہوں گرمخو لڑی بار سنتیا جڑا بیاگنا راگ ہے یہ شبد سرمن کرو مینو کل میرے بھائی صاحب ادیب سنگھ کہتے سن بھی گیانی جی پتا نہیں کی گل ہے جب لڑی بار کتھا آتی ادو پریمی ہل جاتے ہیں میں بےنتی کی تھی بھی بھائی صاحب تھوڑی ججمنٹ تو ٹھیک ہے پر جڑا رول دودھ ہے نا یہ ہزم کرنا بڑا اوکھا ہے جنہیں پانی دے وچ دودھ وچ پانی پایا پتلا ہوئے نا تو انہوں آپ پی لے نے کیونکہ وہ ہزم ہونا سوکھا ہوتا ہے میرا بھی 21 سال کا تجربہ ہے ਜਦੋਂ ਅਸੀਂ ਤੁਹਾਨੂੰ ਸਾਖੀਆਂ ਤੇ ਆਪਣੀਆਂ ਗੱਲਾਂ ਬਾਤਾਂ ਸੁਣਾਈ ਚੱਲੀਏ ਤੁਹਾਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਤੇ ਅੱਜ ਕਥਾ ਗਿਆਨੀ ਨੇ ਕੀਤੀ ਕਮਾਲ ਕਰ ਦਿੱਤੀ ਤੇ ਕਮਾਲ ਕਬੂਲ ਕੋਈ ਨੀ ਉਹ ਹੈ ਗੱਲਾਂ ਜਦੋਂ ਅਸੀਂ ਰੋਲ ਅੰਮ੍ਰਿਤ ਦੀ ਵੰਡ ਦੀ ਗੱਲ ਕਰਦੇ ਹਾਂ ਨਾ ਇਹਨੂੰ ਹਜ਼ਮ ਕੌਣ ਕਰੇ ਭਾਈ ਲੜੀਵਾਲ ਸੰਥਿਆ ਰੋਲ ਅੰਮ੍ਰਿਤ ਹੈ ਕਿਉਂਕਿ ਟਾਈਮ ਥੋੜਾ ਹੋਣ ਕਰਕੇ ਅਸੀਂ ਕੇਵਲ ਤੇ ਕੇਵਲ ਅਰਥ ਕਰਦੇ ਹਾਂ ਗੁਰਮੁਖੋ ਕਲਿਆਣ ਗੁਰਬਾਣੀ ਨੇ ਕਰਨੀ ਹੈ ਗੱਲਾਂ ਨੀ ਕਰਨੀ ਇਹ ਗੱਲ ਯਾਦ ਰੱਖਣੀ ਜਿਹੜੇ ਹੁਕਮਨਾਮੇ ਨੇ ਤਕਰੀਬਨ ਉਹ ਆਉਂਦੇ ਨੇ ਲੇਕਿਨ ਲੜੀਵਾਰ ਸੰਥਿਆ ਦਾ ਭਾਵ ਇਹ ਹੈ ਕਿ ਆਪਾਂ ਜਿਹੜੀ ਗੁਰਬਾਣੀ ਦੇ ਬਾਰੇ ਕਦੇ ਹੁਕਮਨਾਮਾ ਨਹੀਂ ਸੁਣਿਆ ਕਦੇ ਪੜ੍ਹਿਆ ਨਹੀਂ ਸਾਨੂੰ ਸਮੁੱਚੀ ਗੁਰਬਾਣੀ ਦਾ ਬੋਧ ਹੋ ਜਾਏ ਇਸ ਕਾਰਨ ਕਰਕੇ ਉਪਰਾਲਾ ਕਰੀਦਾ ਹੈ ਗੁਰੂ ਕਿਰਪਾ ਕਰੇ ਸਾਨੂੰ ਗੁਰੂ ਕੀ ਸ਼ਬਦ ਦੀ ਕਦਰ ਕਰਨ ਦੀ ਜਾਚ ਆ ਜਾਏ
ਬਿਹਾਗੜਾ ਮਹੱਲਾ ਚੌਥਾ ਜਿਨ ਹਰ ਹਰ ਨਾਮ ਨਾ ਚੇਤੇ ਉਹ ਮੇਰੀ ਜਿੰਦੜੀਏ
ਜਿੰਦੇ ਜਿਨ੍ਹਾਂ ਨੇ ਹਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਦਾ ਸਿਮਰ ਨਹੀਂ ਕੀਤਾ ਚੇਤੇ ਨਹੀਂ ਕੀਤਾ
ਮਨਮੁਖ ਮੂੜ ਆਣੇ ਰਾਮ
ਇੱਥੇ ਗੁਰਦੇਵ ਨੇ ਮਨਮੁਖ ਤੇ ਮੂਰਖ ਦੀ ਡੈਫੀਨੇਸ਼ਨ ਦਿੱਤੀ ਹੈ ਮੇਰੇ ਪਾਤਸ਼ਾਹ ਕਹਿੰਦੇ ਵੀ ਜਿੰਨਾ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ ਉਹੋ ਹੀ ਮਨਮੁਖ ਨੇ ਉਹੋ ਹੀ ਮੂਰਖ ਨੇ ਉਹੋ ਹੀ ਸਮਝ ਹਨ
ਜੋ ਮੋਹ ਮਾਇਆ ਚਿਤ ਲਾਏਂਦੇ ਮੇਰੀ ਜਿੰਦੜੀਏ
ਜਿੰਦੇ ਜੋ ਪੁਰਸ਼ ਮਾਇਆ ਦੇ ਮੋਹ ਦੇ ਵਿੱਚ ਆਪਣੇ ਚਿੱਤ ਨੂੰ ਲਾਉਂਦੇ ਹਨ
ਸੇ ਅੰਤ ਗਏ ਪਸ਼ੂ ਕਾਣੇ ਰਾਮ
ਤੇ ਦੁਨੀਆਂ ਤੋਂ ਪਛਤਾਉਂਦੇ ਤੁਰ ਗਏ
ਹਰ ਦਰਗਾਹ ਹੋਈ ਨਾ ਲਹਿਣ ਮੇਰੀ ਜਿੰਦੜੀਏ
ਜਿੰਦੇ ਉਹ ਪੁਰਸ਼ ਪਰਮਾਤਮਾ ਦੀ ਦਰਗਾਹ ਵਿੱਚ ਢੋਈ ਨਹੀਂ ਲੈਣਗੇ ਉਹਨਾਂ ਦਾ ਕੋਈ ਝਾਲੂ ਨਹੀਂ ਹੋਵੇਗਾ ਉਹਨਾਂ ਨੂੰ ਕੋਈ ਆਸਰਾ ਨਹੀਂ ਦੇਗਾ ਕਿਉਂ
ਜੋ ਮਨਮੁਖ ਪਾਪ ਲੁਭਾਣੇ ਰਾਮ
ਮਨ ਪਾਪਾਂ ਵਿੱਚ ਲੁਭਾਏ ਮਨ ਪਾਪਾਂ ਵਿੱਚ ਖਚਤ ਹੈ
ਜਨ ਨਾਨਕ ਗੁਰਮਿਲ ਉਭਰੇ ਮੇਰੇ ਜੰਗੜੀਏ
ਮੇਰੀ ਜਿੰਦੇ ਤੂੰ ਕੋਸ਼ਿਸ਼ ਕਰ ਉਪਰਾਲਾ ਕਰ ਜਿਵੇਂ ਲੋਹਾ ਲੱਕੜ ਨਾਲ ਉੱਤਰ ਜਾਂਦਾ ਤੂੰ ਗੁਰੂ ਨਾਲ ਜੁੜ ਤੂੰ ਆਪਣੇ ਆਪ ਤਰਨ ਜੋਗਾ ਨਹੀਂ ਤਾਂ ਕਿ ਗੁਰੂ ਸੰਗਤ ਕਰਕੇ ਗੁਰੂ ਦੇ ਸ਼ਬਦ ਕਰਕੇ ਤੂੰ ਇਹ ਸੰਸਾਰ ਸਾਗਰ ਤੋਂ ਲੰਘ ਸਕੇ
ਹਰ ਜਪ ਹਰ ਨਾਮ ਸੁਮਾਣੇ ਰਾਮ
ਰਾਮ ਨਾਮੀ ਵਿੱਚ ਅਪੇਧ ਹੋਏ ਨੇ ਜੋ ਉਹ ਜਮਾਂ ਦੀ ਤਾੜਨਾ ਤੋਂ ਬਚ ਗਏ
ਸਭ ਜਾਏ ਮਿਲੋ ਸਰ ਗੁਰੂ ਕੋ ਮੇਰੀ ਜਿੰਦੜੀਏ
ਇਸ ਕਰਕੇ ਹੇ ਭਾਈ ਸਾਰੇ ਜਾਣੇ ਗੁਰਦੇਵ ਨੂੰ ਮਿਲਣਾ ਕਰੀਏ
ਹਰ ਹਰ ਨਾਮ ਦ੍ਰਿੜਾ ਵੈ ਰਾਮ
ਜਿਹੜੇ ਗੁਰੂ ਕੋ ਜਾਣਾ ਜਿਹੜਾ ਤਾਗੇ ਵੱਟ ਵੱਟ ਕੇ ਗਲਾਂ ਚ ਪਾਏ ਜਿਹੜਾ ਜੂਠਾ ਪਾਣੀ ਪਿਆਵੇ ਜਿਹੜਾ ਨਿੱਕੀਆਂ ਲਾਚੀਆਂ ਕਰਕੇ ਦੇ ਉਹਦੇ ਕੋਲ ਨਹੀਂ ਉਸ ਗੁਰੂ ਕੋਲ ਜਾਣਾ ਜਿਹੜਾ ਦੁੱਖਾਂ ਦੇ ਹਾਰ ਕਰੇ ਪਰੇ ਪ੍ਰਮਾਤਮਾ ਦੇ ਨਾਮ ਨੂੰ ਪ੍ਰਪੱਕ ਕਰਾਉਂਦਾ ਜਿਹੜਾ ਪ੍ਰਮਾਤਮਾ ਨਾਲ ਜੋੜਦਾ ਹੈ
ਹਰ ਜਪ ਜੈ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਜਾਪੇ ਮਤ ਕੇ ਜਾਪੇ ਸਹ ਆਵੇ ਕੇ ਨਾ ਆਵੇ ਰਾਮ
ਰਾਮ ਦਾ ਸੱਚੇ ਪਾਤਸ਼ਾਹ ਨੇ ਸ਼ਬਦ ਅਸੀਂ ਕਹਿ ਸਕਦੇ ਅਲਾਰਮ ਅਲਾਰਮ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਪ੍ਰੇਮੀਆਂ ਦੇਰੀ ਨਾ ਕਰ ਕਿਉਂ ਆਂਦੇ ਕੀ ਪਤਾ ਵੀ ਅਗਲਾ ਸਵਾਸ ਤੈਨੂੰ ਆਉਣਾ ਕਿ ਨਹੀਂ ਆਉਣਾ ਅਗਲਾ ਸਵਾਸ ਪਰਾਏ ਬਸ ਹੈ ਮਤਾ ਕੀ ਜਾਪੇ ਆਪਾਂ ਕੀ ਜਾਣੀਏ ਸਾਨੂੰ ਕੀ ਪਤਾ ਹੈ ਵੀ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ
ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੇ ਜੰਦੜੀਏ
ਹਾਂਜੀ
ਜਿਤ ਹਰ ਮੇਰਾ ਚਿਤ ਆਵੇ ਰਾਮ
ਭਾਈ ਉਹ ਵੇਲਾ ਉਹ ਮੂਰਤ ਦੋ ਘੜੀਆਂ 48 ਮਿੰਟ ਦੇ ਟਾਈਮ 24 ਮਿੰਟ ਦੀ ਘੜੀ ਹੁੰਦੀ ਹੈ ਔਰ ਉਹ ਇਹ ਘੜੀ ਉਹ ਮੋਹ ਦਰਥ ਹੁੰਦਾ 12 ਮਿੰਟ ਦਾ ਟਾਈਮ ਉਹ ਅੱਧੀ ਘੜੀ ਸਫਲ ਹੈ ਜਿਹਦੇ ਵਿੱਚ ਸਾਨੂੰ ਪਰਮਾਤਮਾ ਚੇਤੇ ਆਉਂਦਾ ਹੈ
ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਨੇੜ ਆਇਆ ਵੈ ਰਾਮ
ਰਾਮ ਦਾ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਮੈਂ ਤੁਹਾਨੂੰ ਗਰੰਟੀ ਦੇਣਾ ਜੋ ਦਾਸ ਬਣ ਕਰਕੇ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਨੇ ਜਮਾਂ ਦੇ ਦੂਤ ਉਹਨਾਂ ਦੇ ਲਾਗੇ ਨਹੀਂ ਆ ਸਕਦੇ
ਹਰ ਵੇਖਿਆ ਸੁਣੇ ਨੇ ਤਾਂ ਸਭ ਕੁਛ ਮੇਰੇ ਜਿੰਦੜੀਏ
ਭਾਈ ਉਹ ਪਰਮਾਤਮਾ ਵੇਖਦਾ ਹੈ ਉਹ ਸੁਣਦਾ ਹੈ
ਸੋ ਡਰੇ ਜਿਨ ਪਾਪ ਕਮਤੇ ਰਾਮ
ਗੁਰਦੇਵ ਕਹਿੰਦੇ ਬਹੁਤਾ ਡਰਿਆ ਵੀ ਨਾ ਕਰ ਅਸੀਂ ਤਾਂ ਤੈਨੂੰ ਨਿਰਪੈ ਕਰਨਾ ਉਹ ਡਰੇ जिन्हें पाप किया हो सो परे सो डरे जो पाप कमाम दा धर्मी बगसेत जिहड़ा धर्मी उन्हूं कहदा डर है जिहड़े पाप कर दे उन्हां नूं डर होवेगा इस करके प्यारे परमात्मा वेखदा है परमात्मा सुनदा है उन्हूं डरना चाहिए जिन्हें पाप किए पापा तो डरना कर
जैसे अंतर हिरदा शुद्ध है मेरे जंदोरी है
भाई जन्ना दा अंदरों अंदर साफ है
तेन जन सब डर सुट कत्ते राम
पुरुषा ने राम की कृपा सारे डर ला दिते ने इस पंक्ति के लोगों ने बड़े गलत अर्थ किए ने वो ये है जे किसी आखिए ने गुरमुख उमर शौक कहते ज्ञानी जी मन साफ चाहिए ये बड़ा बहाना है जो नहीं ना छगना ज्ञानी जी मन साफ चाहिए अमर की की लोड़ है उन्होंने इना कहता कि गुरमुख फिर गुरु गोबिंद सिंह का मन मैड़ा सी गुरु गोबिंद सिंह सच्चे पातशाह ने अमृत छकया जे तुसी ओ गल कहिंदे भी अमृत तां छकी मन साफ चाहिए तो की गुरु गोबिंद सिंह सच्चे पातशाह गुरु के साहबजादियां ने गुरु की अम्मा ने गुरु के परिवार ने छकया उन्होंने मन मैड़ा सी ते जे उन्होंने छकया तेरा बहाना क्यों ते जेड़ा ये कहें ज्ञानी जी साडा मन साफ है सानू की लोड़ गुरमुखो मन साफ करना को खेल नहीं सो गुरु बाबा साडे ते कृपा करे सतगुरु पातशाह महाराज कृपा करते ने कहते ने जिन्हों का हिरदा अंदरों शुद्ध है तेन जान सब डर सुट कते राम उन्हों गुरमुखा ने सारा डर पै पासे कीता है
हर निरभो नाम पतिजया मेरे जंदोड़ी है
ये मेरे भराओ जिन्हों का मन हरी निरभो दे राम नाल पतीज गया जिन्हों नूं विश्वास आ गया है
सर झक मारन दुष्ट कुपते राम
उन्हों दे बारे लोग कहिंदे इन्हां नूं आ कर देना ओ कर देना है उन्हां दा नुकसान करने वाले केवल झक्खा मार देने वो दुष्ट लोग हन
और पूरा नानक सेविया मेरे जन बड़ी है
उन्हां दा कोई कुछ बिगाड़ नहीं सकता गुरपूरा नानक सेविया मेरी जिंदड़ी है गुरदेव कहिंदे ने कि हे मेरे भाई असीं तां भाई पूर्ण गुरु की सेवा की है उन्हां दी हदायत मुताबक परमात्मा नूं चेते कीता है
जिन पैरी आन सब कत्ते राम
जिन आन के लोकां नूं साडे पैरी पौणा कीता असीं पूरे गुरु दे लड़ लगे और उस गुरु की बख्शिश सदका जेडे गुरु घर की निंदा करन वाले सन उन्हां नूं आखर शर्मिंदे होके झुकना पिया माफी मंगनी पई
सो ऐसा हर नित सेविया मेरे जिंदड़ी है
करके हे भाई उस परमात्मा नु रजाना चेते करया कर केड़े नु
जो सब दो साहिब वड्डा राम
परमात्मा सारिया तो वड्डा है
जिनी एक मन एक आराध्या मेरे जिंदड़ी है
भाई जिन्हां गुरमुख प्यारिया ने एकाग्र मन हो करके वाहगुरु नु आराध्या चेते कीता है
कहना ना ही किस चड्डा राम
डर है परवाह उन्हां नूं किसे दी परवाह नहीं उन्हां नूं किसे दा डर पए नहीं
गुर सेवा हर महल पाया मेरी जिंदड़ी है
भाओ जिन्हां ने गुरु की सेवा की उन्हां ने हरी दे बहल स्वरूप नूं प्राप्त कर लिया है
झक मारन सब निंदक कंडा राम
राम तो भुले हुए सारे निंद कंडा मूर किवें झक गप्पां नूं मारदे ने पर उन्हां दा कुछ बिगाड़ नहीं सकदे
नानक नाम ते आया मेरी जंदड़ी है
गुरदेव कहिंदे कि हे मेरे भराओ उन्हां गुरमुख जाना ने राम दे नाम नूं ध्यौणा कीता है
तुर मस्तक हर लिख छड्डा राम
इन्हां दे मत्थे उपर तुर तों हरी ने शुभ कर्मां दा लेख लिख छड्डिया जिन्हां ते परमात्मा की कृपा नहीं ना होई उन्हां दी जबान तों परमात्मा दा नाम नहीं लिया जांदा उह परमात्मा दा नाम नहीं लै सकदे साडा फर्ज केवल ते केवल अरदास करना है ओ गुरु परी परमात्मा गुरु परिपूर्ण परमात्मा साडे ते रहमत करे माता सुलक्खणी दी साही तरह जे साडे मत्थे विच नहीं भी लिखिया ते असीं अरदास करदे आ पातशाह तू कृपा करके हो नहीं साडे मत्थे ते लिख दे ये गुरु बाबे दे चरणा च अरदास बेनती है पुला चुका दी बाफी
गौर सेवया हर महल पाया मेरी जंदड़ी है झक मारन सब निंदक कंडा राम ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀ ਹੈ ਧੁਰ ਮਸਤਕ ਹਰ ਲਿਖ ਛੱਡਾ ਰਾਮ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।